SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਭਾਰਤ 'ਤੇ ਲਾਈ ਯਾਤਰਾ ਪਾਬੰਦੀ ਦੀ ਹੋਈ ਅੱਜ ਫੈਡਰਲ ਅਦਾਲਤ ਵਿੱਚ ਸੁਣਵਾਈ। ਇਸ ਸਾਲ ਦੇ ਬਜਟ ਵਿੱਚ ਬਜ਼ੁਰਗ ਸੰਭਾਲ ਕੇਂਦਰਾਂ ਨੂੰ ਮਿਲੇਗਾ ਵੱਡਾ ਗੱਫਾ। ਅਤੇ ਖੇਡਾਂ ਵਿੱਚ ਭਾਰਤੀ ਸੋਨ ਤਗਮਾ ਜੇਤੂ ਹਾਕੀ ਓਲੰਪੀਅਨ ਦੀ ਹੋਈ ਕੋਰੋਨਾ ਵਾਇਰਸ ਕਾਰਨ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਫੈਡਰਲ ਅਦਾਲਤ ਵਿੱਚ ਉਸ ਮਾਮਲੇ ਦੀ ਸੁਣਵਾਈ ਹੋਈ ਜਿਸ ਵਿੱਚ ਆਸਟ੍ਰੇਲੀਆ ਵੱਲੋਂ ਭਾਰਤ ਵੱਲ ਲਾਈਆਂ ਸਖ਼ਤ ਯਾਤਰਾ ਪਾਬੰਦੀਆਂ ਦੀ ਕਾਨੂੰਨੀ ਮਾਨਤਾ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਸਮੇਂ ਭਾਰਤ ਵਿੱਚ 9,000 ਤੋਂ ਵੀ ਜ਼ਿਆਦਾ ਆਸਟ੍ਰੇਲੀਅਨ ਲੋਕ ਘਰ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਹਨਾਂ ਵਿੱਚੋਂ 900 ਦੀ ਹਾਲਤ ਕਮਜ਼ੋਰ ਦੱਸੀ ਜਾ ਰਹੀ ਹੈ। ਪਿਛਲੇ ਹਫ਼ਤੇ ਆਸਟ੍ਰੇਲੀਅਨ ਨਾਗਰਿਕ ਗ੍ਰੈਗ ਨਿਊਮਨ, ਜੋ ਕਿ ਭਾਰਤ ਦੇ ਬੈਂਗਲੌਰ ਵਿੱਚ ਪਿਛਲੇ 1 ਸਾਲ ਤੋਂ ਫਸੇ ਹੋਏ ਹਨ, ਵੱਲੋਂ ਅਦਾਲਤ ਵਿੱਚ ਇੱਕ ਕੇਸ ਕੀਤਾ ਗਿਆ ਸੀ ਜਿਸ ਵਿੱਚ ਆਸਟ੍ਰੇਲੀਅਨ ਸਿਹਤ ਮੰਤਰੀ ਗ੍ਰੈਗ ਹੰਟ ਵੱਲੋਂ ਲਾਈਆਂ ਹੰਗਾਮੀ ਯਾਤਰਾ ਪਾਬੰਦੀਆਂ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਸੀ। 73 ਸਾਲਾ ਇਸ ਵਿਅਕਤੀ ਦੇ ਵਕੀਲ ਨੇ ਯਾਤਰਾ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਜਾਰੀ ਕੀਤੇ ਭਾਰੀ ਜੁਰਮਾਨੇ ਅਤੇ ਜੇਲ੍ਹ ਵਾਲੀ ਸਜ਼ਾ ਨੂੰ ਮਹਾਂਮਾਰੀ ਤੋਂ ਹੋਣ ਵਾਲੇ ਨੁਕਸਾਨਾਂ ਦੇ ਮੁਕਾਬਲੇ ਕਿਤੇ ਵੱਧ ਦੱਸਿਆ ਹੈ। ਇਸੇ ਦੌਰਾਨ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਰੋਜ਼ਾਨਾ ਗਿਣਤੀ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਰੋਜ਼ਾਨਾ 4 ਲੱਖ ਤੋਂ ਵੱਧ ਹੋਣ ਵਾਲੇ ਕੇਸਾਂ ਦੇ ਮੁਕਾਬਲੇ ਹੁਣ 3,66,000 ਕੇਸ ਹੀ ਦਰਜ ਕੀਤੇ ਗਏ ਹਨ, ਜਦਕਿ ਮੌਤਾਂ ਦੀ ਗਿਣਤੀ ਵੀ ਘੱਟ ਕੇ ਹੁਣ 3,754 ਰਹਿ ਗਈ ਹੈ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 2,46,000 ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਅਤੇ 22.66 ਮਿਲੀਅਨ ਲੋਕ ਇਸ ਵਾਇਰਸ ਤੋਂ ਪੀੜਤ ਹੋਏ ਦੱਸੇ ਜਾ ਰਹੇ ਹਨ। ਕੁਝ ਹੀ ਹਫ਼ਤਿਆਂ ਤੱਕ ਨਿਊ ਸਾਊਥ ਵੇਲਜ਼ ਦੇ 40 ਤੋਂ 49 ਸਾਲਾਂ ਦੇ ਵਸਨੀਕ ਸਿਡਨੀ ਦੇ ਪੱਛਮ ਵਿੱਚ ਖਾਸ ਤੌਰ 'ਤੇ ਤਿਆਰ ਕੀਤੇ ਟੀਕਾਕਰਨ ਕੇਂਦਰ ਤੋਂ ਫਾਈਜ਼ਰ ਦਵਾਈ ਦਾ ਟੀਕਾ ਲਗਵਾ ਸਕਣਗੇ। ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਕੇਂਦਰ ਵਿੱਚ 1A ਅਤੇ 1B ਖੇਤਰਾਂ ਵਾਲਚਲੇ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਹੈ। ਮਿਸ ਬਰਜੈਕਲੀਅਨ ਨੇ ਕਿਹਾ ਹੈ ਕਿ ਕੁਝ ਹੀ ਸਮੇਂ ਬਾਅਦ ਇਹ ਟੀਕਾਕਰਨ ਕੇਂਦਰ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਹੋ ਜਾਵੇਗਾ ਅਤੇ ਹਰ ਹਫ਼ਤੇ 30,000 ਤੋਂ ਵੀ ਜ਼ਿਆਦਾ ਟੀਕੇ ਇੱਥੇ ਲਗਾਏ ਜਾ ਸਕਣਗੇ। ਉਹਨਾਂ ਨੇ 40 ਤੋਂ 49 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਅੱਜ ਸ਼ਾਮ 5 ਵਜੇ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਸਰਕਾਰੀ ਵੈੱਬਸਾਈਟ ਉੱਤੇ ਜਾ ਕੇ ਆਪਣੀ ਬੁਕਿੰਗ ਕਰਵਾਉਣ ਲਈ ਪ੍ਰੇਰਿਆ ਹੈ।
We can't tell you exactly when it will be your turn because obviously for the initial period of time at this vaccination hub we're focusing on all those emergency workers, aged care workers and their families and new quarantine workers that come online and their families to get the jab in the immediate future. But obviously beyond that point, and it could be within weeks, we're envisaging that 40 to 49 year olds will also be able to get the jab from this max vaccination hub and that's really exciting.
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਨਵਾਂ ਭਾਈਚਾਰਕ ਕੇਸ ਦਰਜ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਅਜੇ ਵੀ ਸਾਫ਼ ਨਹੀਂ ਹੋ ਸਕਿਆ ਹੈ ਕਿ ਸਿਡਨੀ ਦੇ ਵਸਨੀਕ ਨੂੰ ਕੋਰੋਨਾ ਵਾਇਰਸ ਦੇ ਉਸ ਰੂਪ ਦੀ ਲਾਗ ਕਿਵੇਂ ਲੱਗੀ ਸੀ ਜੋ ਕਿ US ਤੋਂ ਪਰਤੇ ਇੱਕ ਵਿਅਕਤੀ ਵਿੱਚ ਪਾਈ ਗਈ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ ਭਰ ਵਿੱਚ ਕੋਰੋਨਾ ਵਾਇਰਸ ਰੋਕੂ ਟੀਕਾਕਰਨ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਪਿਛਲੇ ਹਫ਼ਤੇ ਦੌਰਾਨ 4 ਲੱਖ ਟੀਕੇ ਲਗਾਏ ਗਏ ਸਨ, ਜਦਕਿ ਫਰਵਰੀ ਵਿੱਚ ਸ਼ੁਰੂ ਕੀਤੀ ਹੋਈ ਇਸ ਟੀਕਾਕਰਨ ਮੁਹਿੰਮ ਤੋਂ ਲੈ ਕੇ ਹੁਣ ਤੱਕ 2.3 ਮਿਲੀਅਨ ਟੀਕੇ ਲਗਾਏ ਜਾ ਚੁੱਕੇ ਹਨ। ਇਸ ਟੀਕਾਕਰਨ ਮੁਹਿੰਮ ਦਾ ਸੰਚਾਲਨ ਕਰਨ ਵਾਲੇ ਕਾਮੋਡੋਰ ਐਰਿਕ ਯੰਗ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਿਕਾਰਡ 9 ਲੱਖ ਟੀਕੇ ਪ੍ਰਤੀ ਹਫ਼ਤਾ ਵੀ ਲਗਾਏ ਜਾ ਸਕਣਗੇ।
This week we are focused on delivery and ensuring that every one of those vaccines gets to where it needs to. In short, we're now providing more vaccines to protect more Australians.
ਵਿੱਤ ਮੰਤਰੀ ਸਾਈਮਨ ਬਰਮਿੰਗਮ ਨੇ ਇਸ਼ਾਰਾ ਕੀਤਾ ਹੈ ਕਿ ਇਸ ਸਾਲ ਦੇ ਬਜਟ ਵਿੱਚ ਬਜ਼ੁਰਗ ਸੰਭਾਲ ਕੇਂਦਰ ਵੱਲ ਖਾਸ ਧਿਆਨ ਦਿੱਤਾ ਜਾਵੇਗਾ, ਪਰ ਨਾਲ ਹੀ ਕਿਹਾ ਹੈ ਕਿ ਅਜਿਹਾ ਕਰਨ ਦੇ ਬਾਵਜੂਦ ਵੀ ਇਸ ਖੇਤਰ ਦੀਆਂ ਸਾਰੀਆਂ ਮੁਸ਼ਕਲਾਂ ਹਾਲੇ ਦੂਰ ਨਹੀਂ ਹੋ ਸਕਣਗੀਆਂ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਬਜਟ ਦੁਆਰਾ ਏਜ ਕੇਅਰ ਰਾਇਲ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ, ਜਿਸ ਵਿੱਚ ਅਗਲੇ 4 ਸਾਲਾਂ ਦੌਰਾਨ 10 ਬਿਲੀਅਨ ਡਾਲਰਾਂ ਦੀ ਰਾਸ਼ੀ ਵਾਧੂ ਰੱਖੀ ਜਾਣੀ ਹੈ। ਪਰ ਦ ਆਸਟ੍ਰੇਲੀਅਨ ਰਾਇਲ ਕਾਲਜ ਆਫ ਫਿਜ਼ੀਸ਼ੀਅਨਸ ਵੱਲੋਂ ਕਿਹਾ ਗਿਆ ਹੈ ਕਿ ਇਹ ਯਤਨ ਬਹੁਤ ਹੀ ਥੋੜ੍ਹੇ ਹਨ, ਕਿਉਂਕਿ ਪਿੱਛੇ ਕੀਤੀਆਂ ਮਾਲੀ ਕਟੌਤੀਆਂ ਦਾ ਕੁੱਲ ਮਿਲਾ ਕੇ ਹੀ 10 ਬਿਲੀਅਨ ਤੋਂ ਜ਼ਿਆਦਾ ਦਾ ਬਣਦਾ ਹੈ। ਸੀਨੇਟਰ ਬਰਮਿੰਗਮ ਨੇ ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਇੱਕੋ ਵਾਰ ਵਿੱਚ ਹੱਲ ਹੋਣ ਵਾਲੀਆਂ ਨਹੀਂ ਹਨ।
It won't magically solve every challenge the aged care sector faces overnight, but it does comprehensively respond to the issues raised in the Royal Commission. Now remember, the Royal Commissioners themselves had some divided points of opinion in their recommendations. We've worked through all of that, and people will see that it deals with safety, it deals with quality, it deals with care that people individually receive and making sure they get it.
ਲੇਬਰ ਦੇ ਖਜ਼ਾਨਿਆਂ ਵਾਲੇ ਵਕਤਾ ਜਿਮ ਚਾਮਰਸ ਨੇ ਕਿਹਾ ਹੈ ਕਿ ਅਗਰ ਸਰਕਾਰ ਇਸ ਮਾਮਲੇ ਵਿੱਚ ਸੰਜੀਦਾ ਹੁੰਦੀ ਤਾਂ ਬਹੁਤ ਪਹਿਲਾਂ ਤੋਂ ਹੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਨ। ਟੂਰਿਜ਼ਮ ਸੈਕਟਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਖੇਤਰ ਵਿੱਚ ਮੁੜ ਸ਼ੁਰੂਆਤ ਕਰਨ ਲਈ ਸਮਾਂ ਸਾਰਣੀ ਹੁਣੇ ਤੋਂ ਹੀ ਉਲੀਕ ਦੇਣੀ ਚਾਹੀਦੀ ਹੈ। ਇਸ ਸਾਲ ਦੇ ਬਜਟ ਵਿੱਚ ਮੰਨਿਆ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ ਸਾਲ 2022 ਵਿੱਚ ਖੁੱਲ੍ਹ ਜਾਣਗੀਆਂ। ਪਰ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅੰਤਰਰਾਸ਼ਟਰੀ ਯਾਤਰਾਵਾਂ ਸਿਹਤ ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਜਾਣਗੀਆਂ। ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਖੇਤਰ ਵਿੱਚ ਬਹੁਤ ਪਹਿਲਾਂ ਤੋਂ ਹੀ ਸ਼ੁਰੂਆਤ ਕਰ ਦੇਣੀ ਚਾਹੀਦੀ ਸੀ।
They have had a year to prepare in terms of quarantine and vaccinations, and they've bungled both. Whilst the quarantine system remains reliant upon hotels in the middle of CBDs, and whilst people aren't vaccinated, then there will continue to need to be restrictions on our economic activity. This is an absolute failure.
ਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜੀ ਖੇਡਾਂ ਦੀ ਦੁਨੀਆ ਦੀ। ਇਹ ਖਬਰ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ। ਭਾਰਤ ਦੇ ਸਾਬਕਾ ਹਾਕੀ ਖਿਡਾਰੀ ਅਤੇ 1980 ਮਾਸਕੋ ਓਲੰਪਿਕ ਜੇਤੂ ਟੀਮ ਦੇ ਮੈਂਬਰ ਰਵਿੰਦਰਪਾਲ ਸਿੰਘ ਦੀ ਅੱਜ ਸਵੇਰੇ ਲਖਨਊ ਵਿੱਚ ਕੋਵਿਡ-19 ਨਾਲ 2 ਹਫ਼ਤਿਆਂ ਤੱਕ ਲੜਨ ਤੋਂ ਬਾਅਦ ਮੌਤ ਹੋ ਗਈ ਹੈ। ਉਹ 60 ਸਾਲਾਂ ਦੇ ਸਨ। ਉਹਨਾਂ ਨੂੰ ਵਾਇਰਸ ਲੱਗਣ ਤੋਂ ਬਾਅਦ 24 ਅਪ੍ਰੈਲ ਨੂੰ ਵਿਵੇਕਾਨੰਦ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਉਹ ਵਾਇਰਸ ਤੋਂ ਤਾਂ ਠੀਕ ਹੋ ਗਏ ਸਨ ਅਤੇ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਵੀਰਵਾਰ ਨੂੰ ਨੌਨ ਕੋਵਿਡ ਵਾਰਡ ਵਿੱਚ ਤਬਦੀਲ ਵੀ ਕਰ ਦਿੱਤਾ ਗਿਆ ਸੀ। ਪਰ ਸ਼ੁੱਕਰਵਾਰ ਨੂੰ ਉਹਨਾਂ ਦੀ ਹਾਲਤ ਅਚਾਨਕ ਖਰਾਬ ਹੋ ਗਈ ਅਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ ਸੀ। ਇਹਨਾਂ ਨੇ 1984 ਵਾਲੀ ਲੋਸ ਏਂਜਲਸ ਓਲੰਪਿਕ ਵੀ ਖੇਡੀ ਸੀ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 78.44 ਸੈਂਸ ਦੇ ਬਰਾਬਰ, ਭਾਰਤ ਦੇ 57.49 ਅਤੇ ਪਾਕਿਸਤਾਨ ਦੇ 119.44 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ ਰਹੇਗਾ 27 ਡਿਗਰੀ। ਐਡੀਲੇਡ ਵਿੱਚ ਥੋੜ੍ਹੀ ਬਹੁਤ ਬੱਦਲਵਾਈ 16 ਡਿਗਰੀ। ਮੈਲਬਨ ਦੇ ਵਿੱਚ ਇੱਕਾ ਦੁੱਕਾ ਮੀਂਹ 15 ਡਿਗਰੀ। ਹੋਬਾਰ ਦੇ ਵਿੱਚ ਬੱਦਲਵਾਈ 13 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ 15 ਡਿਗਰੀ। ਵੋਲੋਂਗੋਂਗ ਦੇ ਵਿੱਚ ਵੀ ਮੀਂਹ ਪਵੇਗਾ 19 ਡਿਗਰੀ। ਸਿਡਨੀ ਵਿੱਚ ਵੀ ਮੀਂਹ ਹੀ ਪਵੇਗਾ 21 ਡਿਗਰੀ। ਨਿਊਕਾਸਲ ਦੇ ਵਿੱਚ ਇੱਕਾ ਦੁੱਕਾ ਮੀਂਹ 22 ਡਿਗਰੀ। ਬ੍ਰਿਸਬੇਨ ਦੇ ਵਿੱਚ ਇੱਕਾ ਦੁੱਕਾ ਮੀਂਹ ਅਤੇ ਤੂਫਾਨ ਆਉਣ ਦੇ ਵੀ ਆਸਾਰ ਹਨ 28 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ ਪਏਗਾ ਜੀ, ਤਾਪਮਾਨ 29 ਡਿਗਰੀ। ਅਤੇ ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ ਚਲਾ ਜਾਏਗਾ 35 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।